डोलन तेरा खाओ प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड को मेरी है पर ना परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी पंथ प्रकाश ग्रंथ दे कथा नू आप जी लड़ी बद श्रवण कर रहे हो इतिहास इथों तक पहुंचा है के सतगुरु गोविंद सिंह सच्चे पातशाह जी बठिंडे पहुंचे ने जड़ा देव उथे रहिंदा सी ओनू सतगुरु गोविंद सिंह सच्चे पातशाह जी ने आख्या इस जगह नू छड़ के किते होर चलिया जा हाथ जोड़ के देव कहिंदा के सच्चे पातशाह जी मैं चिरां तो लैके इथे वसेबा कर रहा हां वसदा हां दसो सच्चे पातशाह जी मैं किथे चले जावां सच्चे पातशाह जी तुसी धर्म दे अवतार आखे जांदे हो इस करके तुसी सारयां दे हितकारी हो इस प्रकार दी बेनती देने सतगुरु गोविंद सिंह सच्चे पातशाह जी दे चरणा दे विच कीती है परसों इथों तक कथा पहुंची सी अज इथों ही कथा नू मैं प्रारंभ करता नाहक क्यों हमको दुख देवत क्या हमने तो बात बेकारी कहिंदे के बेकार दे विच सच्चे पातशाह जी तुसी मैनू दुख क्यों दे रहे हो क्योंकि रत्ती मात्र भी मैं तुहाडा कुछ विगाड़ नहीं कीता यो जब दीन वैदैंत कयो सुन कै उर में करना गुर तारी ग्रंथाकार ज्ञानी ज्ञान सिंह जी बयान करदे ने के जदों इस प्रकार दे नाल उस देव ने सतगुरु गोविंद सिंह दे चरणा दे विच बेनती कीती ओदी बेनती नू सुन के कवि जी बयान करदे ने के सतगुरु गोविंद सिंह जी दे मन दे अंदर ओदे प्रति दया आई देवै ठौर तुझै बस बेहित याहित नीक सुनो निसचारी सतगुरु गोविंद सिंह जी उस देव नू कहिंदे ने के जेकर इस जगह तो असीं तेनों कढ रहे हां ते सतगुरु जी कहिंदे ने अगली वसन वाली भी जगह ਅਸੀਂ ਤੈਨੂੰ ਜ਼ਰੂਰ ਦੱਸਾਂਗੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਨਿਸਚਾਰੀ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣ। ਨਿਸ ਦਾ ਭਾਵ ਹੁੰਦਾ ਰਾਤ, ਚਾਰੀ ਤੋਂ ਪਾਵ ਕੇ ਰਾਤ ਦਾ ਵਿਚਰਨ ਵਾਲਾ, ਕਿਉਂਕਿ ਦਿਓ ਭੂਤ ਪ੍ਰੇਤ ਐਸੇ ਸਾਰਿਆਂ ਨੂੰ ਰਾਤ ਦੇ ਵਿੱਚ ਵਿਚਰਨ ਵਾਲੇ ਮੰਨਿਆ ਗਿਆ ਹੈ। ਇਸ ਕਰਕੇ ਸਤਿਗੁਰੂ ਜੀ ਦਿਓ ਨੂੰ ਇਸ ਤਰ੍ਹਾਂ ਕਹਿੰਦੇ ਨੇ, ਜਾ ਇਸ ਰੰਦ ਵੇਖੈ ਬਸ ਤੂੰ ਅਬ, ਲੈ ਨਿਜ ਸੰਗ ਸਭੀ ਪਰਿਵਾਰੀ। ਸਤਿਗੁਰੂ ਜੀ ਕਹਿੰਦੇ ਨੇ, ਇਸ ਜਗ੍ਹਾ ਨੂੰ ਛੱਡ ਕੇ ਹੁਣ ਤੋਂ ਬਾਅਦ ਤੂੰ ਸਰਹੰਦ ਨਗਰ ਦੇ ਵਿੱਚ ਜਾ ਕੇ ਵਸਣਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਆਪਣੇ ਸਾਰੇ ਪਰਿਵਾਰ ਨੂੰ ਆਪਣੇ ਨਾਲ ਹੀ ਲੈ ਜਾ। ਦੇਸ ਸਰਹੰਦ ਵਿਸ਼ੇਸ਼ ਜਿਤੋ ਵੈ, ਸੋ ਸਭ ਕੀਨ ਜਗੀਰ ਤੁਮਾਰੀ। ਸਰਹੰਦ ਦਾ ਜਿਹੜਾ ਪੂਰਾ ਇਲਾਕਾ ਹੈ, ਜਿਹੜਾ ਵਿਸ਼ੇਸ਼ ਰੂਪ ਦੇ ਵਿੱਚ ਬੜਾ ਖੁਸ਼ਹਾਲ ਵਸਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀ ਉਹ ਜਿਹੜੀ ਜਗੀਰ ਹੈ ਉਹ ਅਸੀਂ ਤੈਨੂੰ ਬਖਸ਼ ਦਿੱਤੀ। ਕੋਈ ਨਾ ਤੋਹੇ ਨਿਕਾਰ ਸਕੈ ਤਹਤੇ, ਯਹ ਆਇਸ ਮਾਨ ਹਮਾਰੀ। ਸਤਿਗੁਰੂ ਗੋਬਿੰਦ ਸਿੰਘ ਜੀ ਉਸ ਕਾਣੇ ਦਿਓ ਨੂੰ ਕਹਿੰਦੇ ਨੇ, ਹੁਣ ਤੋਂ ਨਿਸ਼ਚਿੰਤ ਹੋ ਕੇ ਉਸ ਜਗ੍ਹਾ ਦੇ ਉੱਤੇ ਆਪਣਾ ਵਸੇਬਾ ਕਰ ਲੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਿਸੇ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਤੈਨੂੰ ਉਸ ਜਗ੍ਹਾ ਦੇ ਉੱਤੋਂ ਬਾਹਰ ਕੱਢੇ। ਮੋਦ ਭਾਇਓ ਸੁਣ ਕੇ ਵਹਿ ਦੇਓ, ਚਲਿਓ ਤੈ ਕੋ ਤਬ ਹੀ ਕਰ ਤਿਆਰੀ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਉਹ ਦਿਓ ਬਹੁਤ ਜ਼ਿਆਦਾ ਖੁਸ਼ ਹੋ ਗਿਆ। ਖੁਸ਼ੀ ਨੂੰ ਤਾਰਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਨੂੰ ਮੰਨ ਕੇ ਫਿਰ ਦਿਓ ਉੱਥੋਂ ਹਿੱਤ ਨੂੰ ਤਾਰਨ ਕਰਕੇ ਸਰਹੰਦ ਵੱਲ ਗਿਆ। ਚਾਲਤ ਹੀ ਸਭ ਲੋਗਨ ਕਉ, ਤਿਸ ਦਿਓ ਮਹਾ ਪਵਚਾਲ ਜਨਾਇਓ। ਜਦੋਂ ਦਿਓ ਆਪਣੇ ਸਾਰੇ ਪਰਿਵਾਰ ਦੇ ਸਮੇਤ ਉੱਥੋਂ ਜਾ ਰਿਹਾ ਸੀ, ਕਵੀ ਜੀ ਬਿਆਨ ਕਰਦੇ ਨੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਫਿਰ ਉਸ ਭੂਚਾਲ ਨੂੰ ਦੇਖਿਆ, ਜਿਹੜਾ ਭੂਚਾਲ ਉਹਦੇ ਚੱਲਣ ਦੇ ਨਾਲ ਆਇਆ, ਭਾਵ ਕੇ ਧਰਤੀ ਨੇ ਡੋਲਣਾ ਸ਼ੁਰੂ ਕੀਤਾ। ਇਹ ਆਪਣਾ ਵੱਡਾ ਪ੍ਰਤਾਪ ਦਿਓ ਦਿਖਾ ਰਿਹਾ। ਤੌਰ ਦਏ ਤਰ ਤੰਗ ਕਨੇ, ਤਰ ਤੂਰ ਉਡਾਏ ਤੂਫਾਨ ਚਲਾਇਓ। ਉੱਚੇ ਜਿਹੜੇ ਦਰਖਤ ਸਨ ਉਹ ਧਰਤੀ ਦੇ ਉੱਤੇ ਡਿੱਗ ਪਏ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਚੰਗੀ ਤਰ੍ਹਾਂ ਧੂੜ ਮਿੱਟੀ ਉੱਡਣ ਲੱਗੀ ਆ ਆਕਾਸ਼ ਦੇ ਵਿੱਚ, ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਵੱਡਾ ਤੂਫਾਨ ਆ ਗਿਆ ਹੋਵੇ। ਜਾਏ ਮਲੇਰ ਗਰਾਮ, ਕਰਿਓ ਬਿਸਰਾਮ ਦਿਨ ਏਕ ਸੁਹਾਇਓ। ਜਾਂਦਿਆਂ ਜਾਂਦਿਆਂ ਮਲੇਰ ਕੋਟਲੇ ਦੇ ਵਿੱਚ ਕਵੀ ਜੀ ਬਿਆਨ ਕਰਦੇ ਨੇ ਉਸ ਦਿਓ ਨੇ ਬਿਸਰਾਮ ਕੀਤਾ, ਆਰਾਮ ਕੀਤਾ, ਫਿਰ ਉਥੋਂ ਅੱਗੇ ਗਿਆ। ਦੂਸਰ ਰੋਜ ਸਰਹੰਦ ਗਾਇਓ, ਬਰ ਪਾਏ ਬਸੈ ਅਬ ਲੋ ਤਿਸ ਠਾਇਓ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਦੂਜੇ ਦਿਨ ਸਰਹੰਦ ਦੇ ਵਿੱਚ ਉਹ ਪਹੁੰਚ ਗਿਆ। ਕਵੀ ਜੀ ਇਹ ਵੀ ਲਿਖਦੇ ਨੇ, ਬਰ ਪਾਏ ਬਸੈ, ਸਤਿਗੁਰੂ ਜੀ ਦੇ ਵਰਦਾਨ ਨੂੰ ਪ੍ਰਾਪਤ ਕਰਕੇ ਅਵਲੋ ਤਿਸ ਠਾਇਓ, ਅਜੇ ਤੱਕ ਵੀ ਉਹ ਦਿਓ ਕਵੀ ਜੀ ਬਿਆਨ ਕਰਦੇ ਨੇ ਉੱਥੇ ਹੀ ਵਸਦਾ। ਜਬ ਤੇ ਕਾਣੇ ਦਿਓ ਕੋ, ਯੋ ਗੁਰ ਦਇਓ ਨਿਕਾਰ, ਦੇਸ ਮਾਲ ਵਾ ਤਬੀ ਤੇ ਭਾਇਓ ਆਬਾਦ ਅਪਾਰ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਤੋਂ ਲੈ ਕੇ ਕਾਣੇ ਦਿਓ ਨੂੰ ਉਸ ਜਗ੍ਹਾ ਤੋਂ ਬਾਹਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕੱਢ ਦਿੱਤਾ। ਉਦੋਂ ਤੋਂ ਲੈ ਕੇ ਜਿਹੜਾ ਮਾਲਵਾ ਇਲਾਕਾ ਹੈ ਬੜੀ ਖੁਸ਼ੀ ਦੇ ਨਾਲ ਤੇ ਬੜਾ ਆਬਾਦ ਵਸਦਾ ਹੈ। ਫਿਰ ਚੜ ਘਰ ਗੁਰ ਸ਼ਹਿਰ ਬਠਿੰਡਿਓਂ ਤਰਫ ਦਮ ਦਮੇ ਆਏ। ਕਵੀ ਜੀ ਬਿਆਨ ਕਰਦੇ ਨੇ ਕਿ ਫਿਰ ਉਥੋਂ ਚੱਲ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਠਿੰਡੇ ਤੋਂ ਚੱਲ ਕੇ ਦਮ ਦਮੇ ਦੇ ਵੱਲ ਆਏ। ਖੋਹੀ ਘਾਸ ਉਲੇਹਾ ਮਗ ਮੈਂ ਪਿਆਖਿਓ ਗੁਰੂ ਮਹਾਏ। ਰਸਤੇ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਕਾਈ ਦੇ ਬੜੇ ਸਾਰੇ ਬੂਟੇ ਨੇ, ਬੜਾ ਵਿਖੜਾ ਘਾਹ ਉੱਗਿਆ ਹੋਇਆ। ਇਸ ਤੋਂ ਇਲਾਵਾ ਉਲੇਹਾ ਵੀ ਉੱਥੇ ਰਸਤੇ ਦੇ ਵਿੱਚ ਬੜਾ ਹੈ। ਜੰਗਲੀ ਘਾਹ ਇੱਕ ਤਰ੍ਹਾਂ ਦਾ ਜਿਹਦੇ ਬੀਜ ਦੇ ਉੱਤੇ ਤਿੱਖੇ ਕੰਡੇ ਹੁੰਦੇ ਨੇ, ਜਿਹੜਾ ਛੋਣ ਦੇ ਨਾਲ ਸਰੀਰ ਦੇ ਨਾਲ ਚੰਬੜ ਜਾਂਦਾ ਹੈ ਉਹਨੂੰ ਉਲੇਹਾ ਆਖਿਆ ਜਾਂਦਾ ਹੈ। ਇਸ ਤਰ੍ਹਾਂ ਦੇ ਵੀ ਰਸਤੇ ਦੇ ਵਿੱਚ ਬੂਟੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੇਖੇ। ਡੱਲੇ ਰਾਏ ਪ੍ਰਤੀ ਤਵ ਸਤਿਗੁਰ ਯਾ ਬਿਦ ਬਚਨ ਉਲਾਏ। ਜਾਂਦਿਆਂ ਜਾਂਦਿਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਸਤੇ ਦੇ ਵਿੱਚ ਫਿਰ ਡੱਲੇ ਨੂੰ ਇਸ ਪ੍ਰਕਾਰ ਦੇ ਨਾਲ ਬਚਨ ਕੀਤਾ। ਸੁਣ ਹੋ ਡੱਲੇ ਧਾਨ ਕਨਕ ਯੈ ਪੇਖ ਖੜੇ ਸਮੁਦਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੁਣ ਡੱਲਿਆ, ਦੇਖ ਇਹ ਚੌਲਾਂ ਦੇ ਬੂਟੇ ਖਲੋਤੇ ਨੇ, ਦੇਖ ਕਿੰਨੀ ਸੋਹਣੀ ਕਣਕ ਹਰੀ ਭਰੀ ਉੱਗੀ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਖ ਕਣਕ ਦੇ ਤੇ ਝੋਨੇ ਦੇ ਬੂਟੇ ਇਕੱਠੇ ਹੀ ਇੱਥੇ ਲੱਗੇ ਹੋਏ ਨੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਕਲਮ ਦੇ ਨਾਲ ਇਸ ਵਿਥਿਆ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਬਾਹਰ ਗਏ ਸ਼ਿਕਾਰ ਲੈ ਨਾਲ ਡੱਲਾ, ਹਵਾ ਤੱਤੀਆਂ ਬਾਹਰੋਂ ਆਏ ਰਹੀਆਂ। ਇੱਕ ਟਿੱਬੇ ਤੇ ਖੜੇ ਹੋ ਕਹਿਣ ਲੱਗੇ, ਵੇਖ ਕਣਕਾਂ ਕਹੀਆਂ ਸੁਹਾਏ ਰਹੀਆਂ। ਨਜ਼ਰ ਮਾਰ ਕੇ ਵੇਖ ਤੂੰ ਡੱਲ ਸਿੰਘਾ, ਕਿਹਾ ਸੋਹਣੀਆਂ ਲਹਿ ਲਹਾਏ ਰਹੀਆਂ। ਸੋਹਣਾ ਮਾਲਵਾ ਦੇਸ ਕਰਤਾਰ ਸਿੰਘਾ, ਚੌ ਪਾਸੇ ਹੀ ਬਰਕਤਾਂ ਛਾਏ ਰਹੀਆਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਨੇ ਡੱਲੇ ਨੂੰ ਆਖਿਆ ਕਿ ਦੇਖ ਕਣਕਾਂ ਕਿੰਨੀਆਂ ਲਹਿ ਲਹਾ ਰਹੀਆਂ ਨੇ, ਨਾਲੇ ਆਖਿਆ ਕਿ ਬੜਾ ਸੋਹਣਾ ਹੈ ਮਾਲਵਾ ਦੇਸ ਜਿੱਥੇ ਕਿ ਚਾਰੇ ਪਾਸੇ ਵੱਡੀਆਂ ਹੀ ਬਰਕਤਾਂ ਛਾਈਆਂ ਹੋਈਆਂ ਨੇ। ਪਰ ਦਰਅਸਲ ਗੱਲ ਉਦੋਂ ਦੀ ਹੈ ਜਦੋਂ ਕਿ ਟਿੱਬੇ ਰੇਤਲੇ ਸਨ, ਮਾਲਵਾ ਇਲਾਕਾ ਖੁਸ਼ਹਾਲ ਤੇ ਆਬਾਦ ਨਹੀਂ ਸੀ। ਡੱਲੇ ਕਹਿਓ ਨਹੀਂ ਗੁਲ ਚਾਵਰ ਕਣਕ ਆਪ ਜੋ ਪਾਨੇ। ਭਾਵੇਂ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਐਸਾ ਬਚਨ ਕਰ ਦਿੱਤਾ, ਪਰ ਡੱਲੇ ਨੇ ਮਨ ਦੇ ਵਿੱਚ ਪ੍ਰਤੀਤ ਨਾ ਕੀਤੀ। ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਹੱਥ ਜੋੜ ਕੇ ਡੱਲਾ ਕਹਿੰਦਾ, ਸੱਚੇ ਪਾਤਸ਼ਾਹ ਜੀ, ਇਹ ਜਿਨ੍ਹਾਂ ਨੂੰ ਚੌਲਾਂ ਦੇ ਬੂਟੇ ਕਹਿ ਰਹੇ ਹੋ ਇਹ ਚੌਲ ਨਹੀਂ ਹਨ, ਇਹਨਾਂ ਜਿਹਨੂੰ ਤੁਸੀਂ ਕਣਕ ਬਿਆਨ ਕਰ ਰਹੇ ਹੋ ਸੱਚੇ ਪਾਤਸ਼ਾਹ ਜੀ ਇਹ ਕਣਕ ਵੀ ਨਹੀਂ। ਜੈ ਤੋ ਘਾਸ ਉਲੇਹਾ ਖੋਹੀ ਛੁੱਦਰ ਖੜੋ ਮਹਾਨੋ। ਸੱਚੇ ਪਾਤਸ਼ਾਹ ਜੀ ਘਾਹ ਦੇ ਬੂਟੇ ਨੇ, ਕਿਤੇ ਉਲੇਹਾ ਉੱਗਿਆ ਹੋਇਆ, ਕਿਤੇ ਕਾਈ ਦੇ ਬੂਟੇ ਨੇ, ਛੁੱਦਰ ਖਰੋ ਮਹਾਨੇ, ਭਾਵ ਕਿ ਨਿਕੰਮਾ ਘਾਹ ਇੱਥੇ ਖਲੋਤਾ। ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਦੇ ਬੂਟਿਆਂ ਦਾ ਤੁਸੀਂ ਬਿਆਨ ਕਰ ਰਹੇ ਹੋ ਸੱਚੇ ਪਾਤਸ਼ਾਹ ਜੀ, ਇਹ ਬੂਟੇ ਕਣਕ ਤੇ ਚੌਲਾਂ ਦੇ ਨਹੀਂ ਹਨ। ਇਸ ਪ੍ਰਕਾਰ ਦੇ ਨਾਲ ਅੱਗੋਂ ਕਹਿ ਦਿੱਤਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਡੱਲੇ ਨੇ ਡੱਲਾ ਆਖਦਾ, ਭੋਲਿਓ ਸਤਿਗੁਰੂ ਜੀ ਕਿਥੋਂ ਕਣਕਾਂ ਹਰੀਆਂ ਆਈਆਂ ਨੇ। ਇਹ ਤਾਂ ਖੜਾ ਉਲੇਹਾ ਤੇ ਖੋਈ ਸਾਰੇ ਕਰਾ ਦਬ ਤੇ ਪੈੜੀਆਂ ਕਾਈਆਂ ਨੇ। ਕਿਦੇ ਵਿੱਚ ਕਦੇ ਵਿੱਚ ਬਹਾਰ ਦੇ ਨਾ ਕਣਕ ਹੋਈ, ਹਾੜ ਵਿੱਚ ਹੀ ਕਿੱਥੇ ਉਗਾਈਆਂ ਨੇ। ਪਿਆ ਦੇਸ ਉਜਾੜ ਕਰਤਾਰ ਸਿੰਘਾਂ, ਮਿਰਗਾਂ ਮਰਦੀਆਂ ਅੰਡਾਰਾਂ ਤਿਹਾਈਆਂ ਨੇ। ਹੱਥ ਜੋੜ ਕੇ ਡੱਲਾ ਕਹਿੰਦਾ, ਸੱਚੇ ਪਾਤਸ਼ਾਹ ਜੀ, ਕਦੇ ਬਹਾਰ ਦੇ ਵਿੱਚ ਵੀ ਇੱਥੇ ਕਣਕ ਨਹੀਂ ਹੋਈ, ਤੁਸੀਂ ਬੇਬਹਾਰੀ ਕਣਕ ਦੀ ਗੱਲ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ, ਪੂਰਾ ਮਾਲਵਾ ਇਲਾਕਾ ਜਿਹਨੂੰ ਖੁਸ਼ਹਾਲ ਕਹਿ ਰਹੇ ਹੋ, ਇੱਥੇ ਸੱਚੇ ਪਾਤਸ਼ਾਹ ਜੀ ਉਜਾੜ ਹੀ ਪਿਆ ਹੋਇਆ। ਸੱਚੇ ਪਾਤਸ਼ਾਹ ਜੀ, ਇੱਥੇ ਮਿਰਗਾਂ ਤਿਹਾਈਆਂ ਮਰ ਜਾਂਦੀਆਂ ਨੇ। ਫਿਰ ਗੁਰ ਜੰਡ ਕਰੀਰ ਪੇਖ ਬਣ, ਯਾ ਬਿਦ ਬਚਨ ਉਚਾਰੇ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜੰਡਾਂ ਦੇ ਰੁੱਖਾਂ ਨੂੰ ਦੇਖਿਆ, ਇਸ ਤੋਂ ਇਲਾਵਾ ਸਤਿਗੁਰੂ ਜੀ ਨੇ ਕਰੀਰ ਦੇ ਰੁੱਖ ਦੇਖੇ ਨੇ, ਫਿਰ ਵਣਾਂ ਦੇ ਰੁੱਖਾਂ ਨੂੰ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਇਸ ਪ੍ਰਕਾਰ ਦਾ ਬਚਨ ਕੀਤਾ। ਡੱਲੇ ਜੈ ਅੰਬ ਤੂਤ ਪਿਖ, ਆੜੂ ਖੜੇ ਅਪਾਰੇ। ਉਹਨਾਂ ਰੁੱਖਾਂ ਦੇ ਵੱਲ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਖ ਡੱਲਿਆ, ਇਹ ਕਿੰਨੇ ਸੋਹਣੇ ਅੰਬਾਂ ਦੇ ਬੂਟੇ ਖਲੋਤੇ ਨੇ। ਡੱਲਿਆ ਦੇਖ, ਇਹ ਤੂਤ ਕਿੰਨਾ ਸੋਹਣਾ ਉੱਗਿਆ ਹੋਇਆ। ਇਹ ਆੜੂਆਂ ਦੇ ਜਿਹੜੇ ਰੁੱਖ ਨੇ, ਇਹ ਬਹੁਤ ਸਾਰੇ ਲੱਗੇ ਹੋਏ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਡੱਲੇ ਨੂੰ ਇਸ ਪ੍ਰਕਾਰ ਦੇ ਨਾਲ ਆਖਿਆ। ਥੋੜੀ ਦੇਰ ਪਿੱਛੋਂ ਫਿਰ ਗੁਰ ਬੋਲੇ, ਬਾਗ ਦੇ ਰਹੇ ਕਹੀ ਬਹਾਰ ਸੋਹਣੀ, ਡੱਲ ਸਿੰਘਾ ਓ ਅੰਬ ਅਨਾਰ ਖਲੇ, ਕਹੀ ਲੱਗ ਰਹੀ ਹੈ ਗੁਲਾਬ ਸੋਹਣੀ। ਇਹੋ ਜਹੇ ਤਾਂ ਬਾਗ ਸਰੰਦ ਵੀ ਨਹੀਂ, ਕੀਤੀ ਧਰਤੀ ਏ ਕਰਤਾਰ ਸੋਹਣੀ। ਚਿਤ ਹੋਵਦਾ ਖੁਸ਼ ਕਰਤਾਰ ਸਿੰਘਾ, ਜਗਾ ਵਾਸਤੇ ਸੈਰ ਸ਼ਿਕਾਰ ਸੋਹਣੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਡੱਲ ਸਿੰਘਾ, ਉਹ ਦੇਖ ਅੰਬ ਤੇ ਅਨਾਰ ਦੇ ਬੂਟੇ ਖਲੋਤੇ ਨੇ, ਇਹ ਗੁਲਾਬ ਦੀਆਂ ਜੜੀਆਂ ਲਗਰਾਂ ਨੇ, ਫੁੱਲ ਨੇ, ਇਹ ਕਿੰਨੇ ਸੋਹਣੇ ਲੱਗ ਰਹੇ ਨੇ। ਜਿੰਨੀ ਵੀ ਸਰੰਦ ਦੀ ਬਰਕਤ ਹੈ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇੱਥੇ ਕਰਤਾਰ ਨੇ, ਅਕਾਲ ਪੁਰਖ ਨੇ ਪਾ ਦਿੱਤੀ ਹੈ। ਇਹ ਜਗ੍ਹਾ ਨੂੰ ਦੇਖ ਕੇ ਮੇਰਾ ਮਨ ਖੁਸ਼ ਹੋ ਰਿਹਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਹਿਰ ਸੈਰ ਦੇ ਵਾਸਤੇ ਤੇ ਸ਼ਿਕਾਰ ਦੇ ਵਾਸਤੇ ਇਹ ਜਗ੍ਹਾ ਬੜੀ ਸੋਹਣੀ। ਡੱਲੇ ਕਹਿਓ ਨਹੀਂ ਯਹ ਆੜੂ ਅੰਬ ਅਨਾਰ ਮਹਾਨੇ। ਡੱਲੇ ਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੂੰ ਮੋੜਿਆ, ਕਹਿੰਦਾ ਸੱਚੇ ਪਾਤਸ਼ਾਹ ਜੀ, ਇਹ ਅੰਬ ਤੂਤ ਨਹੀਂ ਹਨ, ਇੱਥੇ ਨਾ ਹੀ ਸੱਚੇ ਪਾਤਸ਼ਾਹ ਜੀ ਅਨਾਰਾਂ ਤੇ ਆੜੂਆਂ ਦੇ ਰੁੱਖ ਲੱਗੇ ਹੋਏ ਨੇ, ਨਾ ਕੋਈ ਆੜੂ ਦਾ ਬੂਟਾ, ਨਾ ਅੰਬਾਂ ਦੇ ਰੁੱਖ ਨੇ, ਨਾ ਸੋਹਣੇ ਅਨਾਰ ਖਲੋਤੇ ਨੇ। ਯੈ ਤੋ ਜੰਡ ਕਰੀਰ ਬ੍ਰਿਛ ਬਣ, ਬੇਰੀ ਝਾੜ ਕਿਤਾਨੇ। ਸੱਚੇ ਪਾਤਸ਼ਾਹ ਜੀ, ਇੱਥੇ ਜੰਡਾਂ ਦੇ ਰੁੱਖ ਨੇ, ਇੱਥੇ ਕਰੀਰ ਦੇ ਰੁੱਖ ਖਲੋਤੇ ਹੋਏ ਨੇ, ਵਣਾਂ ਦੇ ਵੱਡੇ ਵੱਡੇ ਰੁੱਖ ਨੇ ਤੇ ਬਹੁਤੀਆਂ ਸਾਰੀਆਂ ਬੇਰੀਆਂ ਤੇ ਝਾੜੀਆਂ ਨੇ। ਸੱਚੇ ਪਾਤਸ਼ਾਹ ਜੀ, ਇੱਥੇ ਕੋਈ ਇੰਨਾ ਸੋਹਣਾ ਵਧੀਆ ਫਲਦਾਰ ਰੁੱਖ ਨਹੀਂ ਉੱਗਿਆ ਹੋਇਆ। ਇਸ ਪ੍ਰਕਾਰ ਦੇ ਨਾਲ ਡੱਲੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਫਿਰ ਵਿੱਚੋਂ ਹੀ ਕੱਟ ਦਿੱਤਾ। ਡੱਲਾ ਆਖਦਾ, ਗੁਰੂ ਜੀ ਤੁਸੀਂ ਭੋਲੇ, ਇਹੋ ਜਹੇ ਸਾਡੇ ਭਲਾ ਭਾਗ ਕਿੱਥੇ। ਇਹ ਤਾਂ ਜੰਡ ਕਰੀਰ ਤੇ ਮਲੇ ਖਲੇ, ਵਿੱਚ ਮਾਲਵੇ ਦੇਸ ਦੇ ਬਾਗ ਕਿੱਥੇ। ਅਸਾਂ ਜਮਨਾ ਅੰਬ ਅਨਾਰ ਦੇਖੇ, ਇੱਥੇ ਕੇਲੇ ਅੰਗੂਰਾਂ ਦੀ ਲਾਗ ਕਿੱਥੇ। मोती गुरां दे सुखन करतार सिंगा सार हंस बिना जाने काग किथे। कवि करतार सिंह जी कैलाश वाली बयान करदे ने, कहिंदा कि असा जामना अंब अनार देखे जदों दा मैं जम्मिया हां। डल्ला कहिंदा इत्थे अंब ते अनार कदे ने देखे, इत्थे अंगूरां दीआं वेलां किवें उग सकदीआं ने। कवि जी बयान करदे ने के मोती सन सुचे मोती सतगुरु गोविंद सिंह दे बचन, पर इन्हां सुचियां मोतियां दी जिहड़ी कदर है ओ कां नहीं जान सकदे, हंस ही सुचे मोतियां दी गल नूं समझ सकदे ने। इसे प्रकार दे नाल सतगुरु गोविंद सिंह दे बचन सुचे मोती सन, पर अगों जिन्नू चोगा पा रहे सन ओ डल्ला हंस नहीं सी, ओ कां दे वर्गा सी। इस करके सतगुरु गोविंद सिंह दी रमज नूं उन्हां दे बचन नूं समझ ना सकिया। सतगुरु प्रताप सिंह सच्चे पातशाह जी दे पवित्र उपदेश दे विच इह प्रसंग आउंदा है कि डल्ले नूं इस तरां सतगुरां ने आख्या सी, पर सतगुरु प्रताप सिंह जी कहिंदे ने कि जदों बाद दे विच इह मालवा इलाका आबाद होया उस वेले सतगुरु प्रताप सिंह जी कहिंदे ने कि मेरी माता दा नगर लागे ही है। सारिआं तों पहिलां सतगुरु प्रताप सिंह जी कहिंदे ने कि जदों नहर आई ते माता जी दस्या करदे सन अंबां दे बाग ते बूटे इत्थे ही लगे। सो मेरा सिर्फ कहण तों भाव है कि सतगुरु गोविंद सिंह जी ने डल्ले नूं आख्या, पर डल्ले ने बार बार इस तरह दे बचन कह कह के सतगुरु गोविंद सिंह सच्चे पातशाह जी दे बचन नूं सच्चा समझिया ना। टिब्बे रेत दे तक के फेर कहिंदे वेख डल्लिया नहरां औ वग रहियां, सारी धरती क्या सर सबज दिसे चारों तरफ बहारां ने लग रहियां, मोर बोल दे कोयलां कूक रहियां, पौना ठंडियां चितां नूं ठग रहियां, ए कुमाद कपाहां करतार सिंगा सारे देश हो दगा, सारे देश हो दगा दे दग रहियां। कवि करतार सिंह जी कैलाश वाली बयान करदे ने, रेत दे टिब्बियां नूं देख के सतगुरु जी कहिंदे ने डल्लिया वेख किन्नियां सोहणियां पाणी दीआं नहरां वग रहियां ने, इह देख मोरां ते कोयलां ते मोर बोलदे ने, ठंडियां हवावां चल रहियां ने। सतगुरु जी कहिंदे ने किन्ना सोहणा कमाद खलोता है, डल्लिया वेख कपाहां किन्नियां खिड़ियां होईयां ने, किन्नी सोहणी ए जड़ी नरमे दी फसल है खड़ी है, दग दग रहियां ने सारियां फसलां। सतगुरु गोविंद सिंह जी ऐसा वचन करदे ने। अगों फिर डल्ला सतगुरु गोविंद सिंह जी नूं ऐसा कहिंदा है, डल्ला आखदा गुरु जी रेत कक्की चारों तरफ निगाह पई आम दिए, मरण तड़फ दे मिर्ग तिहाए थे पौन वग के घटा उड़ाम दिए, कोहां तक पानी इथे लभदा नहीं ए जंगल तरत सदाम दिए, तिन्ने बचन उलटाए करतार सिंगा भेद डल्ले ने भेद डल्ले दे मत ना पाम दिए। कहिंदा डल्ला सच्चे पातशाह जी इत्थे दे इलाके नूं सच्चे पातशाह जी जंगल दा इलाका आख्या जांदा है। आम तौर दे उत्ते पुरानियां पुस्तकां दे विच मालवे दे इलाके नूं जंगल दा इलाका ही लिखिया होया, लोक जंगल दा इलाका कहिंदे ने। सच्चे पातशाह जी कोहां तक मालवे दे विच पानी नहीं लभदा, पानी तो बगैर सच्चे पातशाह जी कोई बूटा ओ पावे किसे अन्न दा होवे अनाज दा होवे जां सच्चे पातशाह जी फलदार बूटा होवे पानी तो बगैर नहीं बन सकदा। तीन वारी सतगुरु जी ने बचन कीते, तिन्ने वारी बचन उल्टा दिते डल्ले ने। तीन बार गुर यह बार दीनो डल्ले एक ना मान्यो। ग्रंथाकार ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਤਿੰਨ ਵਾਰੀ ਕਿਰਪਾ ਨੂੰ ਧਾਰਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਭਾਵੇਂ ਵਰਦਾਨ ਦਿੱਤਾ ਪਰ ਡੱਲੇ ਨੇ ਇੱਕ ਵਾਰੀ ਵੀ ਇੱਕ ਵੀ ਬਚਨ ਨਾ ਮੰਨਿਆ। ਫਿਰ ਸਤਿਗੁਰ ਨੇ ਕੋਪ ਹੋਏ ਕਰ ਯਾ ਬਿਦ ਬਚਨ ਬਖਾਨਿਓ। ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁੱਸੇ ਨੂੰ ਧਾਰਨ ਕਰਕੇ ਇਸ ਪ੍ਰਕਾਰ ਦੇ ਨਾਲ ਆਪਣੇ ਸ੍ਰੀ ਮੁਖ ਤੋਂ ਬਚਨ ਕਹਿ ਦਿੱਤਾ। ਆਹੋ ਬਾਏ ਮਾਰੇ ਸੁਣ ਡੱਲੇ ਤੈ ਮਮ ਬਚਨ ਨਾ ਮਾਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਸ਼ੁਦਾਈਆ ਡੱਲਿਆ ਮੇਰੇ ਆਖੇ ਹੋਏ ਬਚਨਾਂ ਨੂੰ ਤੂੰ ਮੰਨਿਆ ਨਹੀਂ। ਮੈਂ ਤੁਝ ਕੋ ਬਰ ਦਏ ਸਾਚ ਹੀ ਤੈ ਸਭ ਕੂਰ ਪਛਾਨੇ। ਡੱਲੇ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇ ਸੱਚੇ ਬਚਨ ਕਹਿ ਕੇ ਤੈਨੂੰ ਵਰਦਾਨ ਦਿੱਤੇ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਮੇਰੇ ਸਾਰੇ ਆਖੇ ਹੋਏ ਬਚਨਾਂ ਨੂੰ ਝੂਠ ਮੰਨਿਆ ਸੱਚ ਪ੍ਰਤੀਤ ਨਹੀਂ ਕੀਤਾ। ਹਮ ਕੋ ਸਭ ਸਰਹੰਦ ਕੀ ਧਰਤੀ ਅੰਬ ਜਾਂ ਨਾਰਨ ਵਾਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਸਾਰੀ ਦੀ ਸਾਰੀ ਜਿਹੜੀ ਧਰਤੀ ਹੈ ਸਰਹੰਦ ਦੀ ਜਿੱਥੇ ਅੰਬ ਤੇ ਅਨਾਰ ਬਹੁਤੇ ਜ਼ਿਆਦਾ ਤਾਦਾਦ ਦੇ ਵਿੱਚ ਪੈਦਾ ਹੁੰਦੇ ਨੇ। ਸੋ ਲਗਾਵਣੀ ਇਹਾਂ ਮੱਥੀ ਥੀ ਤੈ ਨਾ ਆਦਰੀ ਚਾਰੀ। ਉਹ ਸਾਰੀ ਅਸੀਂ ਇੱਥੇ ਲਗਾਉਣੀ ਚਾਹੀ ਮਿਥਿਆ ਸੀ ਮਨ ਦੇ ਵਿੱਚ ਤੈ ਨਾ ਆਦਰ ਚਾਰੀ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੂੰ ਚੰਗਾ ਆਦਰ ਨਹੀਂ ਕੀਤਾ। ਅਵ ਚਿਰ ਕਾਲ ਪਾਏ ਕਰ ਹੋਇ ਹੈ ਇਹਾਂ ਧਰਤੀ ਸੋਈ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੋ ਮੈਨੂੰ ਦੁਨੀਆਂ ਦੇ ਉੱਤੇ ਦਿਖਾਈ ਦਿੰਦਾ ਐਸਾ ਕਦੇ ਹੋ ਨਾ ਸਕਦੇ, ਹੋ ਨਹੀਂ ਸਕਦਾ, ਉਹ ਕਦੇ ਨਾ ਹੋਵੇ। ਜਦੋਂ ਸਤਿਗੁਰੂ ਕਿਸੇ ਚੀਜ਼ ਨੂੰ ਦੇਖੇ ਕਿ ਆਹ ਚੀਜ਼ ਹੈ ਐਸਾ ਕਦੇ ਹੋ ਨਹੀਂ ਸਕਦਾ, ਉਹ ਚੀਜ਼ ਪੈਦਾ ਨਾ ਹੋਵੇ। ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਐਸਾ ਆਉਂਦਾ ਹੈ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਸੇ ਸਮੇਂ ਬਚਨ ਕੀਤਾ ਸੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਬਾਬਤ ਕਿ ਮੁੱਖ ਤੋਂ ਕਹਿਣ ਦੀ ਲੋੜ ਨਹੀਂ ਹੈ, ਜੋ ਬਾਬਾ ਆਖੇਗਾ, ਜੋ ਵੱਡਾ ਕਾਕਾ ਆਖੇਗਾ, ਉਹ ਚਿਤਵਨ ਦੇ ਨਾਲ ਹੀ ਪੂਰਾ ਹੋਵੇਗਾ। ਦੇਖੋ ਕਿੰਨੀਆਂ ਬਹਾਰਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਾਈਆਂ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜੋ ਸਤਿਗੁਰੂ ਦੇਖਦਾ ਹੋਵੇ, ਚਿਤਵਦਾ ਹੋਵੇ, ਉਹ ਕਦੇ ਹੋਣਾ ਐਸਾ ਨਹੀਂ ਹੋ ਸਕਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਦੇਖਿਆ ਜੋ ਕੁਝ ਐਸਾ ਹੋਣਾ ਜ਼ਰੂਰ ਹੈ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਮਾਂ ਜ਼ਰੂਰ ਲੱਗੇਗਾ, ਹੋਵੇਗਾ ਉਹ ਕੁਝ ਜੋ ਮੈਂ ਆਖਿਆ, ਪਰ ਸਤਿਗੁਰੂ ਜੀ ਕਹਿੰਦੇ ਨੇ ਚਿਰ ਕਾਲ ਲੱਗੇਗਾ, ਲੰਮਾ ਸਮਾਂ ਲੱਗੇਗਾ। ਦੇਸ ਮਾਲ ਵੇ ਚਾਵਰ ਕਣਕਾਂ ਅੰਬ ਹੋਏ ਹੈ ਜੋਈ। ਸਤਿਗੁਰੂ ਜੀ ਕਹਿੰਦੇ ਨੇ ਕਿ ਡੱਲਿਆ ਇਸ ਮਾਲਵੇ ਦੇ ਇਲਾਕੇ ਦੇ ਵਿੱਚ ਬੜੇ ਚੌਲ ਹੋਣਗੇ, ਬੜੀ ਕਣਕ ਹੋਵੇਗੀ, ਅੰਬਾਂ ਦੇ ਰੁੱਖ ਲੱਗਣਗੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਕਿਹਾ ਕਿ ਜਿਹੜੀਆਂ ਚੀਜ਼ਾਂ ਸਰਹੰਦ ਦੇ ਵਿੱਚ ਸੋਹਣੀਆਂ ਮੰਨੀਆਂ ਜਾਂਦੀਆਂ ਨੇ ਉਹ ਸਾਰੀਆਂ ਚੀਜ਼ਾਂ ਇੱਥੇ ਪੈਦਾ ਹੋਣਗੀਆਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਮਾਲਵੇ ਦੇ ਇਲਾਕੇ ਨੂੰ ਵਰਦਾਨ ਦਿੱਤੇ। ਜਾ ਡੱਲਿਆ ਚੱਲਿਆ ਰਿਹੋ ਪੋਲਾ ਤਿੰਨੇ ਵਾਰ ਤੋਂ ਬਚਨ ਉਲਟਾਇਆ ਏ। ਸੱਤ ਬਚਨ ਕਹਿੰਦੋ ਸੱਤ ਝੱਬ ਹੁੰਦੇ ਤੇਰੀ ਅੜੀ ਨੇ ਚਿਰ ਲਵਾਇਆ ਏ। ਲਿਆ ਬਰਕਤਾਂ ਸਭ ਸਰਹੰਦ ਦੀਆਂ ਅਸਾਂ ਮਾਲਵਾ ਦੇਸ ਵਸਾਇਆ ਏ। ਥੋੜੇ ਚਿਰ ਪਿੱਛੋਂ ਗੱਲਾਂ ਹੋਣ ਸਭੋ ਤੈਨੂੰ ਕਿਸਮਤ ਨਹੀਂ ਦਿਖਾਇਆ ਏ। ਨਹਿਰਾਂ ਚੱਲਣ ਅੰਬ ਅਨਾਰ ਹੋਵਣ ਵਿੱਚ ਜੰਗਲਾਂ ਮੰਗਲ ਕਹਾਇਆ ਏ। ਸਤ ਹੋਰ ਬਚਨ करतार सिंगा सारे देश ने देख अजमाया ए। कवि करतार सिंह जी कलास वाली बयान कर देने, आख्या सी नहरां चलन गियां, अंब होणगे, अनार होणगे, फसलां होणगियां, जंगल दे विच मंगल लग जावेगा। कवि करतार सिंह जी कलास वाली बयान कर देने, हुण असी सारे ही देख रहे हैं कि सतगुरु जी दे आखे हुए बचन सच्चे साबित हुए ने। सारे देश दे विच किस प्रकार दे नाल खुशहाली है, मालवा इलाका जिथे आपां बैठे हां इह किन्ना खुशहाल है, किन्ना आबाद है, इह सतगुरु जी दे दित्ते हुए वरदाना दे सदका है। सो इस जगह दे उत्ते कवि जी ने ऐसा बयान कीता, यों बार बचन गाए गुर सतगुर और ख्याल फिर लागे। ग्रंथाकार ज्ञानी ज्ञान सिंह जी बयान करदे ने, इस तरह दे बचन करन तों बाद फिर सतगुरु गोविंद सिंह सच्चे पातशाह जी होर ख्यालां दे विच बचना दे विच परच गए। सिख माल वेके नित गुर को सेवत अदक सभागे। मालवे दे रहन वाले जेडे सिख ने, जेडे के सभागे ने, श्रेष्ठ भागां वाले ने, ओ सतगुरु गोविंद सिंह सच्चे पातशाह जी दे ज्यादा तो ज्यादा सेवा करदे ने। साबो की तलवंडी तै एक कोसक परपुर बाहर। साबो की तलवंडी तो बाहर वार ग्रंथाकार जी बयान करदे ने एक को दी दूरी दे उत्ते। रचियो मुकान बेसद वार चारू रह गुरु ते जाहर। उस बाहर वार साबो की तलवंडी तो कवि जी बयान करदे ने कि सुंदर एक मकान सतगुरु जी दे रहन दे वास्ते चिट्टे रंग दा बनाया गया। कवि जी बयान करदे ने, रह गुरु तह जाहर, जाहर पीर सतगुरु गोविंद सिंह सच्चे पातशाह जी उथे रहंदे। साए बाण कनाता खेमे तैठा लगे या पारे। पाव साए बाण वड्डियां चाननियां नूं साए बाण आख्या जांदा है। ओ साए बाण लाए गए ने, कनाता तानियां गईयां ने, तंबू लाए गए ने बहुत सारे उस जगह दे उत्ते। लावत तहां दीवान गुरु नित बैठत सवा मजारे। हमेशा रोज सतगुरु गोविंद सिंह जी उस जगह दे उत्ते अपना दीवान लाउंदे ने ते सभा दे विच बैठ के दर्शन देंदे ने। तहां जंग का कमर कसा खोलियो बहु दम लियो। उस जगह दे उत्ते ग्रंथाकार ज्ञानी ज्ञान सिंह जी बयान करदे ने कि सतगुरु गोविंद सिंह जी ने जंग दा कमर कसा खोलिया, दम बहु लियो। दम दा भाव हुंदा आराम, दम दा भाव हुंदा सा, बहुता सारा सच्चे पातशाह जी ने कवि जी बयान करदे ने उथे सा लिया। याई तै वह नाम जगा का बिरत दम दमा थियो। कवि जी बयान करदे ने सतगुरां ने दम लिया सी, सा लिया सी, इसे करके कवि जी बयान करदे ने उस जगह दा जिहड़ा नाम सी ओ दम दमा प्रसिद्ध होया। कवि ज्ञानी ज्ञान सिंह जी ने इस प्रकार दे नाल इस नूं बयान कीता है। दूजे पासे कवि करतार सिंह जी कलास वालीए इस वार्ता दा जिक्र इस प्रकार दे नाल करदे ने। पिंडों बाहर उच्चा एक टिब्बा है सी, सत गुरां ने साफ करा लिया, कमर कसा उसे था खोल करके ए मुख तो बचन सुना लिया। ए दम दमा है आनंदपुर दा डेरा उस दे उपर ला लिया। उसे वेले तो दम दमा नाम पिया उच्चा शान उस थाने पा लिया। सेवा करन लगा डला मन लाके पार आप दे सिर उठा लिया। इथों तलब दे नौकर छड दिते सेवादारा नो सिर्फ रखा लिया। कवि जी बयान करदे ने इस प्रकार दे नाल सतगुरु जी उथे ठहरे ते उस जगह दे उते डल्ला फिर सेवा करन लगा। डल्ले कर प्रेम करतार सिंगा श्री गुरु जी ताई प्रचा लिया। डल्ले ने सेवा भावना दे नाल करके प्रेम करके सतगुरु गोविंद सिंह सच्चे पातशाह जी नूं अपने उत्ते खुश कर लिया। देस बदेसन माहे गुरु की खबर पाई सब ठौरे। देशां विदेशां दे विच दूरां दूरां इलाकियां दे विच कवि जी लिखदे ने कि सतगुरु जी दे इत्थे रुकण दी खबर फैल गई। संगत दर्शन हित नित आवत भेट चढ़ावत गौरे। संगतां सतगुरु गोविंद सिंह सच्चे पातशाह जी दा दर्शन करन दे वास्ते आउन लगियां। संगतां दे वलों अनेकां प्रकार दियां भेटावां सतगुरु गोविंद सिंह जी दे चरणां दे विच अर्पण हुंदियां। इक दिन बैठे सतगुरु काने कड़ कड़ नीक डाले बीच तलाव के तारे आनंद और ठीक। एक दिन एक तलाब दे छप्पड़ दे कंडे दे उते सतगुरु गोविंद सिंह जी बैठे सन। कान्या दियां कलमा कड़ कड़ के पाव के बना बना के काने दियां कलमा लिखण वालियां सतगुरु गोविंद सिंह जी उस छप्पड़ दे विच आनंद नूं धारण करके सुट्टी जांदे। डल्ले बीत डल्ले अरज करी पिख यो है कलमा डारन कारण को है। डल्ले ने वेख के सतगुरु गोविंद सिंह दे चरणा दे विच अर्ज कीती के सच्चे पातशाह जी कलमा कड़ कड़ के इस पानी दे विच क्यों सुट्टी जा रहे हो। सच्चे पातशाह जी इस दा कारण की। बचन करो डल्ले प्रति तै है यहां गुरु की काशी थै है। डल्ले दी बेनती नूं सुन के सतगुरु गोविंद सिंह जी ने बचन कीता। सतगुरु जी कहिंदे ने यहां गुरु की काशी थै है। सतगुरु जी कहिंदे ने के गुरु दी काशी इत्थे होवेगी। नाम गुरु जो बार दे गए बैलन सम जाने हां पढ़े। सतगुरु गोविंद सिंह जी कहिंदे ने के नौवे गुरु ने सतगुरु तेग बहादुर दे बहादुर जी ने वरदान दिता है बैला वर्गे जेडे सिख ने जाने इस जगह दे उते पढ़नगे। सतगुरु गोविंद सिंह सच्चे पातशाह जी ने डल्ले दे सवाल दे उत्तर दे विच इस प्रकार दे बचन कीते। कुछ थोड़ा जा वखरे ढंग दे नाल कवि करतार सिंह जी कलास वालिए ने भी इस वार्ता नूं बयान कीता। एक दिन अमृत बनवा करके विच टोबे दे सारा सुटाया। गुरजी सिखां पुछया जदों सबाबे दा फोल विच दीवान सुनाया। गुरजी ए अज तो गुरां दी होई काशी ए टोबे नूं वर दिवाया। गुरजी फिर कलमा कड़ के काने दिया टोबे विच सुटान ठहराया। गुरजी लिखन सार इस थां दा नाम होया सिखां ताई इउं फुरमाया। गुरजी इत्थे पढ़े जो आन करतार सिंगा विद्वान हो जाए अलाया। गुरजी कवि करतार सिंह जी कलास वाली बयान करदे ने के अमृत भी पाया ते कलमा भी लिख के सुटियां। सतगुरु जी ने आख्या ਕਿ ਲਿਖਣ ਸਾਰ ਇਹਦਾ ਨਾਮ ਹੋਇਆ ਜਗ੍ਹਾ ਦਾ। ਜਿਹੜਾ ਇੱਥੇ ਆਣ ਕੇ ਪੜੇਗਾ ਉਹ ਬਹੁਤ ਜ਼ਿਆਦਾ ਵਿਦਵਾਨ ਵੱਡਾ ਗਿਆਨ ਵਾਲਾ ਹੋ ਜਾਏਗਾ। ਹੱਥ ਜੋਰ ਸੰਗਤ ਫਿਰ ਕਹਾ, ਪਾਂਚ ਚਿਹਨ ਕਾਸ਼ੀ ਮੈਂ ਤਹਾ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ, ਫਿਰ ਹੱਥ ਜੋੜ ਕੇ ਸੰਗਤ ਨੇ ਆਖਿਆ, ਪਾਂਚ ਚਿਹਨ ਕਾਸ਼ੀ ਮੈਂ ਤਹਾ। ਸੱਚੇ ਪਾਤਸ਼ਾਹ ਜੀ, ਜਿਹੜੀ ਕਾਸ਼ੀ ਹੈ, ਜਿਹਨੂੰ ਵਿਦਿਆ ਦਾ ਘਰ ਮੰਨਿਆ ਜਾਂਦਾ, ਉਥੇ ਪੰਜ ਵੱਡੇ ਚਿਹਨ ਉਸ ਜਗ੍ਹਾ ਦੇ ਮੰਨੇ ਜਾਂਦੇ ਨੇ। ਪੰਜ ਵੱਡੀਆਂ ਨਿਸ਼ਾਨੀਆਂ ਨੇ ਕਾਸ਼ੀ ਦੀਆਂ। ਅੰਨਪੂਰਨਾ ਨਾਥ ਵਿਸ਼ਵੇਸ਼ਰ, ਮਣੀ ਕਰਨ ਕਾ ਸਵਰ ਸੁਰ ਈਸ਼ਵਰ। ਕਹਿੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਵੱਡੀ ਨਿਸ਼ਾਨੀ ਹੈ ਅੰਨਪੂਰਨਾ। ਹਿੰਦੂ ਮਤ ਦੀ ਮੰਨੀ ਇੱਕ ਦੇਵੀ ਜਿਹੜੀ ਅੰਨ ਦੇ ਨਾਲ ਸੇਵਕਾਂ ਦੇ ਘਰਾਂ ਨੂੰ ਭਰ ਦਿੰਦੀ ਹੈ। ਇਹਦਾ ਪ੍ਰਸਿੱਧ ਮੰਦਿਰ ਕਾਸ਼ੀ ਦੇ ਵਿੱਚ ਸਥਿਤ ਹੈ। ਕਹਿੰਦੇ ਨੇ ਕਿ ਉਹ ਅੰਨਪੂਰਨਾ ਦਾ ਮੰਦਿਰ ਹੈ। ਨਾਥ ਵਿਸ਼ਵੇਸ਼ਵਰ, ਇਸ ਤੋਂ ਇਲਾਵਾ ਵਿਸ਼ੇਸ਼ਰ ਨਾਥ ਦਾ ਪ੍ਰਸਿੱਧ ਮੰਦਿਰ, ਜਿਹਨੂੰ ਔਰੰਗਜ਼ੇਬ ਨੇ ਤੋੜ ਕੇ ਉਸ ਜਗ੍ਹਾ ਦੇ ਉੱਤੇ ਮਸੀਦ ਬਣਵਾਈ ਸੀ, ਜਿਹੜੀ ਮਸੀਦ ਅੱਜ ਤੱਕ ਵੀ ਉਸੇ ਪ੍ਰਕਾਰ ਦੇ ਨਾਲ ਮੌਜੂਦ ਹੈ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਉੱਥੇ ਦੂਸਰੀ ਨਿਸ਼ਾਨੀ ਇਹ ਹੈ, ਮਨੀ ਕਰਨ ਕਾ। ਵਿਸ਼ਨੂੰ ਦੀ ਤਪੱਸਿਆ ਤੋਂ ਅਸਚਰਜ ਹੋ ਕੇ ਸ਼ਿਵ ਜੀ ਨੇ ਕਈ ਵਾਰ ਸਿਰ ਹਿਲਾਇਆ, ਜਿਹਦੇ ਕਾਰਨ ਦੇ ਕਰਕੇ ਉਸ ਦੇ ਕੰਨ ਦਾ ਜੜਾਊ ਕੁੰਡਲ ਇਸ ਜਗ੍ਹਾ ਦੇ ਉੱਤੇ ਡਿੱਗ ਪਿਆ। ਜਿਹੜੀ ਜਗ੍ਹਾ ਤੇ ਕੁੰਡਲ ਡਿੱਗਿਆ ਉਸ ਥਾਂ ਦਾ ਨਾਮ ਮਣੀਕਰਨ ਕਾ ਤੀਰਥ ਪ੍ਰਸਿੱਧ ਹੋਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਤੀਜੀ ਕਾਸ਼ੀ ਦੀ ਨਿਸ਼ਾਨੀ ਇਹ ਹੈ, ਸੁਰਸੁਰ ਈਸ਼ਰ। ਸੁਰਸਰੀ ਆਖਿਆ ਜਾਂਦਾ ਗੰਗਾ ਨਦੀ ਨੂੰ। ਕਹਿੰਦੇ ਨੇ ਕਿ ਸ਼ਿਵ ਜੀ ਦੀਆਂ ਜੜਾਵਾਂ ਚੋਂ ਨਿਕਲੀ ਹੋਈ ਗੰਗਾ ਦਾ ਉੱਥੇ ਵਾਸਾ ਹੈ, ਇਹ ਚੌਥੀ ਨਿਸ਼ਾਨੀ। ਕੋਵਦ ਸੰਨਿਆਸੀ ਹੈ ਮਹਾ, ਮੁਕਤ ਦਾਇ ਪਾਵਨਪੁਰ ਮਹਾ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਵਿਦਵਾਨ ਤੇ ਸੰਨਿਆਸਾਂ ਦਾ ਉੱਥੇ ਵਾਸਾ ਹੈ, ਜਿਹੜੇ ਕਿ ਬਹੁਤ ਜ਼ਿਆਦਾ ਸੁਖਾਂ ਦਾ ਦਾਨ ਦੇਣ ਵਾਲੇ ਨੇ। ਇਸ ਤਰ੍ਹਾਂ ਦੀ ਨਗਰੀ ਹੈ, ਜਿਹਨੂੰ ਸ਼ਿਵ ਜੀ ਦੀ ਨਗਰੀ ਵੀ ਮੰਨਿਆ ਜਾਂਦਾ ਹੈ, ਤੇ ਜਿਹਦੇ ਵਿੱਚ ਪੰਜ ਸਰਮੋਤਮ ਇਹ ਨਿਸ਼ਾਨੀਆਂ ਹਨ। ਯੈ ਸੁਣ ਸਤਿਗੁਰ ਬਚਨ ਵਖਾਨੋ, ਵਿਸ਼ਵਨਾਥ ਦਰਬਾਰ ਪਛਾਨੋ। ਤੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਜਿਹੜਾ ਇੱਥੇ ਗੁਰਦੁਆਰਾ ਬਣੇਗਾ, ਜਿਹੜਾ ਇੱਥੇ ਦਰਬਾਰ ਬਣੇਗਾ, ਸਤਿਗੁਰੂ ਜੀ ਕਹਿੰਦੇ ਨੇ ਉਹਦਾ ਜਿਹੜਾ ਦਰਬਾਰ ਸਾਹਿਬ ਹੋਵੇਗਾ ਗੁਰਦੁਆਰੇ ਦਾ, ਉਹ ਵਿਸ਼ਵਨਾਥ ਦਾ ਤੁਸੀਂ ਮੰਦਿਰ ਜਾਣ ਲਵੋ। ਮਣੀ ਕਰਨ ਕਾ ਗੁਰ ਸਰ ਥੈ ਹੈ, ਨਾਮ ਤਾਰ ਸਮ ਗੰਗ ਵਗੈ ਹੈ। ਜਿਹੜਾ ਫਿਰ ਕਵੀ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਨੇ ਆਖਿਆ ਕਿ ਮਣੀਕਰਨ ਕਾ ਤੀਰਥ ਵਾਂਗ ਗੁਰਾਂ ਦਾ ਸਰੋਵਰ ਹੋਵੇਗਾ, ਜਿਹੜਾ ਕਿ ਹੁਣ ਕਵੀ ਜੀ ਲਿਖਦੇ ਨੇ ਉੱਥੇ ਬਣਿਆ ਹੋਇਆ, ਜਿਹੜਾ ਭਾਵੇਂ ਉਸ ਵੇਲੇ ਨਹੀਂ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਨਾਮ ਦੀ ਜਿਹੜੀ ਧਾਰਾ ਵਗੇਗੀ ਉਹ ਗੰਗਾ ਨਦੀ ਦੇ ਵਰਗੀ ਹੋਵੇਗੀ। ਅੰਨਪੂਰਨਾ ਦੇਗ ਗੁਰੂ ਕੀ, ਕੋਵਿਦ ਥੈ ਸਿੰਘ ਸ਼ੁਰੂ ਕੀ। ਅੰਨਪੂਰਨਾ ਦੇਵੀ ਦੇ ਮੰਦਿਰ ਦੇ ਵਾਂਗ ਗੁਰਾਂ ਦਾ ਲੰਗਰ ਇੱਥੇ ਅਪਾਰ ਤੇ ਅਤੁੱਟ ਚੱਲੇਗਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕੋਵਿਦ ਥੈ ਸਿੰਘ ਸ਼ੁਰੂ ਕੀ, ਸ਼ੁਰੂ ਤੋਂ ਹੀ ਸਿੰਘ ਸਾਰੇ ਦੇ ਸਾਰੇ ਵਿਦਵਾਨ ਹੋਣਗੇ। ਤਪੀ ਜਪੀ ਤਿਆਗੀ ਸਿੱਖ ਜੇਈ, ਸੰਨਿਆਸੀ ਤੇਈ। ਜਪ ਕਰਨ ਵਾਲੇ ਜਪੀ, ਤਪ ਕਰਨ ਵਾਲੇ ਤਪੀ, ਤੇ ਤਿਆਗੀ ਸਿੱਖ ਜਿਹੜੇ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਾਰੇ ਦੇ ਸਾਰੇ ਸੰਨਿਆਸੀ ਹੋਣਗੇ। ਮੁਕਤੀ ਭੈ ਭੁਗਤ ਨ ਮਿਲ ਹੈ, ਭੋਜਨ ਨਹੀਂ ਅਗਾਏ ਸਦ ਗਿਲ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ मुक्ति पै है, मुक्ति दी प्राप्ति करनगे, भुगत न मिल है। कहण दा भाव है कि पदार्थां दे विच ओ कदे खचत नहीं होणगे। भोजन नहीं अगाए सद गिल है, पाव के जदों हमेशा भोजन छकणगे ते बहुता रज के नहीं छकणगे, थोड़ा छकणगे, क्योंकि कट छकना ही ज्यादा तो ज्यादा तंदुरुस्ती दी निशानी मन्या जांदा है। सतगुरु गोविंद सिंह सच्चे पातशाह जी ने भी अपनी बाणी दे विच ऐसा जिक्र कीता। गुर की काशी एह उदारी, निर्गुण तीर्थ है पारी। गुरु दी काशी ऐसी इस जगह दे उते सतगुरु गोविंद सिंह जी कहंदे ने उदार होवेगी, निर्गुण तीर्थ है ए पारी। सतगुरु गोविंद सिंह जी कहंदे ने कि निर्गुण ब्रह्म दी प्राप्ति कराउण वाला इत्थे तीर्थ होवेगा।
इत्थे आदक बर दै गुर पारे, लगे ख्याल पुन और उदारे।
ग्रंथाकार ज्ञानी ज्ञान सिंह जी बयान करदे ने कि जेड़े सतगुरु जी बड़े उदार ते खुल दिली दे मालक ने, उन्होंने इस तरह के कुछ वचन वरदान के रूप दे विच कीते, फिर सतगुरु जी किसी होर ख्याल दे विच परच गए।
मेला बैसाखी का लायो, टिब्बी करियो महला पायो।
समा पा के सतगुरु गोविंद सिंह सच्चे पातशाह जी ने फिर वैसाखी का मेला मनाया, टिब्बी साहब मन पाउंदा महला पाव के जलूस कढ़िया गया।
बैठ तहां संगत को दर्शन, दीनो कीनो उतर परशन।
सतगुरु गोविंद सिंह सच्चे पातशाह जी ने उच्ची जगह दे उते बैठ के सारियां संगतां नूं दर्शन दिता। कवि जी बयान करदे ने कि सतगुरु जी ने कुछ उत्तर ते प्रश्न भी कीते।
गुरु मालवे कार्यो निहाल, संगतां ताई फेर दमद में आए गोसाई।
संगतां नूं पूरे प्रकार दे नाल निहाल करके किरतार्थ करके सतगुरु गोविंद सिंह जी मुड़ के फिर दमदमे आ गए।
गुरु मालवे मैं थिरे, सार पाए सार, महल गुरु के सहल ही मिले आए मुद तार।
सतगुरु गोविंद सिंह जी मालवे दे इलाके दे विच रुके हुए ने। कवि जी बयान करदे ने कि सतगुरु जी दे दोवें महलां नूं इह खबर मिली है, फिर सतगुरु जी दा दर्शन करन दे वास्ते बड़े सुखाले ही दोवें माता जी सतगुरु जी दे महल सतगुरु गोविंद सिंह सच्चे पातशाह जी नूं मिलन दे वास्ते पहुंचे।
पार सरसे नदी तों लंघ करके, माता सुंदरी ते साहिब कौर दोवें, मणि सिंह लै गया सी विच दिल्ली जा रहिया हैसन पली तौर दोवें। पता उन्हां नूं गुरां दा लग गया, त्यार हो पईआं कर गौर दोवें। साबो की तलवंडी करतार सिंगा, मार पंद आया तिस ठौर दोवें।
कवि करतार सिंह जी कलास वाली बयान करदे ने लम्मे रस्ते नूं तय करके दोवें मातावां पहुंची।
मात सुंदरी साहिब देवी, महल गुरु के दो, दिल्ली की संगत लै तब ही आए गुरु टिग सो।
माता सुंदरी माता साहब देवा सतगुरु जी दे दोवें महल दिल्ली दी संगत नूं नाल लैके सतगुरु गोविंद सिंह सच्चे पातशाह जी दे हजूर पहुंचे।
दर्शियो आए जगत गुर निज पत, रही चरण लपटाई।
जगत दे मालक दुनिया दे पति अपने पति सतगुरु गोविंद सिंह जी दे चरणा दे उते दोवां मातावां ने अपना सिर रख के मत्था टेकिया। इस प्रकार दे नाल सतगुरु जी दे हजूर ਮਾਤਾਵਾਂ ਪਹੁੰਚਿਆਂ ਨੇ ਕਿਸ ਪ੍ਰਕਾਰ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ। ਉੱਤਰ ਪ੍ਰਸ਼ਨ ਹੋਏ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਉਸ ਨੂੰ ਬਿਆਨ ਕੀਤਾ।
ਬਹੁਤੇ ਦਿਨਾਂ ਤੋਂ ਪਏ ਵਿਛੋੜੇ ਹੈ ਸਨ, ਕਈ ਕਈ ਤਕਲੀਫਾਂ ਉਠਾਈਆਂ ਜੀ। ਮਣੀ ਸਿੰਘ ਦੇ ਮਾਮੇ, ਮਣੀ ਸਿੰਘ ਤੇ ਮਾਮੇ ਕਿਰਪਾਲ ਸਣੇ ਹੁਣ ਚੱਲ ਕੇ ਦਿੱਲੀ ਤੋਂ ਆਈਆਂ ਜੀ। ਅੱਗੇ ਦਮਦਮੇ ਲੱਗਾ ਦੀਵਾਨ ਹੈ ਸੀ, ਬਹੁਤ ਸੰਗਤਾਂ ਹੁਮ ਹੁਮਾਈਆਂ ਜੀ। ਆਣ ਗੁਰਾਂ ਦੀ ਚਰਨੀ ਡਿੱਗ ਪਈਆਂ, ਉਹ ਖਾਲਸੇ ਜੀ ਦੀਆਂ ਮਾਈਆਂ ਜੀ। ਸੁਖ ਸਾਧ ਸਤਿਗੁਰਾਂ ਨੇ ਪੁੱਛ ਕਰਕੇ ਦੇ ਆਗਿਆ ਪਾਸ ਬੈਠਾਈਆਂ ਜੀ। ਦੋਹਾਂ ਮਾਈਆਂ ਭਰੇ ਦੀਵਾਨ ਵੱਲੇ ਧਿਆਨ ਕਰਕੇ ਨਿਗਾਹ ਉਠਾਈਆਂ ਜੀ। ਚਾਰੇ ਸਾਹਿਬ ਜ਼ਾਦੇ ਆਏ ਨਿਗਾਹ ਨਾਹੀਂ, ਉਛਲ ਆਂਦਰਾਂ ਬਾਹਰ ਨੂੰ ਆਈਆਂ ਜੀ। ਹੱਥ ਜੋੜ ਪੁੱਛਣ ਕਰਤਾਰ ਸਿੰਘਾ, ਇਉ ਅਰਜਾਂ ਕਰ ਸੁਣਾਈਆਂ ਜੀ।
ਕਵੀ ਜੀ ਬਿਆਨ ਕਰਦੇ ਨੇ, ਚਾਰੇ ਪਾਸੇ ਧਿਆਨ ਮਾਰ ਕੇ ਦੇਖਿਆ ਪਰ ਕਿਧਰੇ ਸਾਹਿਬਜ਼ਾਦੇ ਦਿਖਾਈ ਨਹੀਂ ਦਿੰਦੇ।
ਮਹਾਰਾਜ ਜੀ ਵੇਖ ਦੀਵਾਨ ਸਾਰਾ, ਸਾਡਾ ਹੋਮ ਦਾ ਚਿੱਤ ਹੈਰਾਨ ਹੈ ਜੀ। ਮਾਝੇ ਮਾਲਵੇ ਦੇ ਸਿੰਘ ਬੈਠੇ ਹੋਏ, ਇਹ ਭਰਿਆ ਬਹੁਤ ਦੀਵਾਨ ਹੈ ਜੀ। ਵੱਡੀ ਮਾਤਾ ਜੀ ਨਜ਼ਰ ਨਾ ਆਉਂਦੇ ਨੇ, ਕਿੱਥੇ ਉਹਨਾਂ ਦਾ ਡੇਰਾ ਮਹਾਨ ਹੈ ਜੀ। ਕਿੱਥੇ ਸਾਹਿਬ ਅਜੀਤ ਜੁਝਾਰ ਸਿੰਘ ਜੀ, ਅਜੇ ਤੱਕ ਮਿਲੇ ਨਹੀਂ ਆਣ ਹੈ ਜੀ। ਜ਼ੋਰਾਵਰ ਤੇ ਫਤਿਹ ਸਿੰਘ ਹੈਣ, ਕਿੱਥੇ ਜਾਂਦੀ ਕਿਉਂ ਢਹਿੰਦੀ ਸਾਡੀ ਜਾਨ ਹੈ ਜੀ। ਸਦੋ ਉਹਨਾਂ ਨੂੰ ਝਬ ਕਰਤਾਰ ਸਿੰਘਾ, ਸਾਡਾ ਉਹਨਾਂ ਦੇ ਵੱਲ ਧਿਆਨ ਹੈ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਸਤਿਗੁਰੂ ਜੀ ਦੇ ਦੋਵੇਂ ਮਹਿਲਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਵੱਡੀ ਮਾਤਾ ਗੁਜਰੀ ਜੀ ਦਿਖਾਈ ਨਹੀਂ ਦਿੰਦੇ। ਚਾਰਾਂ ਸਾਹਿਬਜ਼ਾਦਿਆਂ ਦੇ ਵਿੱਚੋਂ ਅਜੇ ਤੱਕ ਕੋਈ ਵੀ ਆਣ ਕੇ ਸਾਨੂੰ ਨਹੀਂ ਮਿਲਿਆ। ਕਿਰਪਾ ਨੂੰ ਧਾਰਨ ਕਰਕੇ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸੱਦੋ, ਸਾਡਾ ਉਹਨਾਂ ਦੇ ਵੱਲ ਧਿਆਨ ਬਾਰ ਬਾਰ ਜਾ ਰਿਹਾ, ਅਜੇ ਤੱਕ ਆਣ ਕੇ ਮਿਲੇ ਕਿਉਂ ਨਹੀਂ ਹਨ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਦੋਵਾਂ ਨੇ ਅਰਜ ਕੀਤੀ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਿਸ ਪ੍ਰਕਾਰ ਦੇ ਨਾਲ ਉਹਨਾਂ ਨੂੰ ਸਾਰਿਆਂ ਦੇ ਬਾਰੇ ਦੱਸਣਗੇ, ਜਿਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਅੱਗੇ ਬਿਆਨ ਕਰਨਗੇ ਵਾਰਤਾ ਨੂੰ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰੋਇ।